پادروں بھی مسیا تو ایک دن بعد پر اج کتے بھی مسیا میرا خیال ہے سو اس واسطے اسو کتے پادروں دو ڈائی مہینے مگروں منا لگے ہیں تین مہینے پر گرو کا دن یہ جو پرکاش دیوس ہے جس دن بھی منا لیے اس دن سفلا ہے کیونکہ گرو گرنتھ صاحب کا تو ہر روز ہی پرکاش ہوں ہزور سچے پاتشاہ ہے گئے جاگ کی جوت نے سو گرو پیاروں بےنتی کر لگا ہاں آرمب تو لے کے یہ سدھ کرنے جتن کرنا ہے کہ کیول گرو کی بانی ہی گرو ہے اور کوئی دنیا گرو ہے ہی پہلے تو لے کے نہیں جب تو لے کے دنیا بنی بلکہ دنیا کی رچنا ہی بانی تو ہوئی سنسار پیدا ہی بانی تو ہوا ہے سو ایویں سنسار ہی نہیں سی پیدا ہو سکتا جب تو لے کے سچ چیتن آنند برہم واحگرو کے چیتے چی سنکلپ ہو رہا کہ میں ایک تو بہت روپ دھارا یہ سنکلپ جب اس کے من چیا تو اس موقع پہ انہیں سب تو پہلا کی اچارن کیا یہ سرشٹی رچی کیویں انہوں نے کیتا پساؤ ایک کواؤ ایک اپنا سری مکھواد ایک اپنا بچن اچار کے سب سرشٹی کا پسارا کیتا ہے شبد اچار کے سو ایک بہت سیاما پر جا جائے تے تو سنکلپ ہو رہا میں ایک تو بہت روپ دھارا سو ایک ہی واک دے نال یہ سب سنسار کی رچنا رچی ہے وہ واق کہڑا سی سب تو پہلا جہاں اچارن کیا دسم پاتشاہ فرما نے پرتھم اوکار تین کہا سو تن پور جگت مو رہا سب تو پہلا واحگرو نے اچاریا اوکار اوکار شبد اچاریا اوکار تو ساری سرشٹی کی اتپتی ہوئی ہے ہزور پہلے پاتشاہ فرما نے اوکار برہما اتپت اوکار کیا جن چت اوکار سین جگ پہ اوکار وید نرمے وید بھی اوکار چ پیدا ہوئی ساری سرشٹی اوکار چ پیدا ہوئی ہے برہما وشنو شیوجی بھی اوکار پیدا ہوئی وہ جی پہلی آواز وہ جی پہلی دھنی سو وہ ہے شبد اس سب سنسار پیدا کیتا ہے ہور ہزور دے درشٹانت اوکار اتپاتی کیا دنس سب راتی اتپتی ہوئی اوکار شبد وچوں ہے پر اوکار اچارن کنے کیتا ہے ایک نے اوکار اچاریا اور کسی نے اوکار نہیں اچاریا اسی کر کے آرمبھ وچ سانو کہہ دتا بھائی گرو کے سکھو ایک اوکار ایک ہے واحگرو انہیں اوکار شبد اچاریا انہیں سرشٹی رچی ہے جی اس اوکار دے ہور کوئی سانو لکھن دسو کوئی نشانیاں چن پورا گل تورو تو سہی پہلے تو سی ایک جب ایک سی اور کوئی کتھا کہانی ہے نہیں سی نہ کوئی کتھا کرن والا تو نہ کسی کی کتھا ہے نہ کوئی سنن والا ہی سی سو اس واسطے ایک تسی کہہ دیتا سمجھ آ گئی پر ایک نے سرشٹی رچی کرے تین اوکار تو اوکار تو جی ساری سرشٹی رچی جس واحگرو نے انہیں اپنا کہو جی گن دھارن کیے سرشٹی کہو جی رچی اس کے بارے پھر اگے دسیا وہ ہے ست نام اس واحگرو کا نام ہی کیول سچا ہے باقی سارے نام جھوٹے ہیں سو کرتم نام کتھے تیری جیبا ست نام تیرا پرا پور باقی جنہیں بھی دنیا وڈے تو وڈے راجے رانے ہوئے وڈے تو وڈے سائنسدان قانون دان پروان وڈے پاری فلاسفر چتر چست چلاک سب دے نام مٹ جان والے ایک واحگرو ایسا جس کا نام کدے مٹن والا نہیں اسے دا نام سچا ہے وہ پھر کیسا ہے وہ ساری سرشٹی کو کرتا پیدا کرنے والا پھر وہ ساری سرشٹی کرتے تو ہور بھی ہے گئے سو کہندے جڑے کرتے نے جویں کمیار بھانڈے کا کرتا ہے جویں جلایا بستر کا کرتا ہے جویں مشین کپڑے دے کرتے نے یہ کرتا ہے منے نے یہو جہ کرتا ہے واحگرو کہندے نہیں نہیں یہاں کرتیاں تو اس کرتے بڑا فرق ہے کی فرق ہے ایس مائک نو ایس سارے سپیکر نو بناؤن والا پتہ نہیں کتنے بیٹھا ہونا ہے دلی ہے بمبے ہے کلکتے ہے کہ ولایت وچ ہے کہ ہور کسے ملک وچ ہے پر یہ چیز سارے کول پئی ہے ہن وہ ایدے وچ نہیں وہ علیحدہ ہے تو یہ علیحدہ ہے پر وہ جڑا کرتا واحگرو ہے وہ پرکھ وہ اپنی کیتی ہوئی رچنا آپ مل رہے ہیں سما رہے ہیں حضور فرماؤں نے اپنے کارج میں آپ سمایا اس کرتے نے جڑا کارج پیدا کیتا وہ آپ واحگرو مل رہا ہے یہ جب سچے کی ہے کوشنی سچے کا وچ واس کاٹ کاٹ میں ہر جو بس ہے سنتن کہو پکار اور دلان دلان وچ واہگرو پرمیشر آپ وس رہا ہے سو او کرتا ہور طرح دا ہے او سرب کلا سمرتھ ہے تو او پھر اپنے کارج وچ آپ مل رہا ہے او علیحدہ نہیں اپنے کارج نال پھر اپواد کے لڑکا تو رکھیا کرن والا پرشارت دین والا ادم دین والا ہے پوریاں پوریاں دے وچ کھے آکاش دی نیائی ویاپک ہے سو او ایکو ایک پرکھ ہے باقی سب استریاں ہن ایک پرکھ سبائی نال پھر او ڈر تو رہ تو ڈر نہیں کسی کا وڈے وڈے جڑے کہاؤن والے سی رامن ورگے ہناکش ورگے ڈر انہوں نے بھی سی تائیں مر لیں پھر نا سو او نرپاؤ ہے وہ کسی نو پہ دینا نہیں تو کسی تو پہ لا نہیں پھر وہ نروائر ہے وہ سارا آتما ہونے کر کے اس تک کسی نال بھی ویر نہیں سارا آتما ہونے کر کے سارا اپنا آپ روپ ہے سامان چیتن اگیان کا بھی ورودھی نہیں سامان چیتن اگیان کا بھی ورودھی نہیں یہ جرا بریک گل ہے سمجھنے والی سو نہ کو مورکھ نہ کو سیاح ورت ہے سب کچھ تیرا پہنا مورکھ سیاح ایک ہے ایک جوت دوئے ناؤ مورکھ بھی سیاح بھی ایکو ایک واحگرو کی جوت ہے جوت تو مورکھ بھی ہوئی ہے جوت سیاح بھی ہوئی ہے پر اصل مورکھ کہڑا ہے مورکھ سر مورکھ ہے جی من نہ ہی ناؤ جہاں پرمیشر کے نام باڑی نہیں منتا وہ مورکھوں کا شرومنی پہلے پاتشاہ سری مکھواک ہیں تائیں سانوں آ گئے نا اِسی گرو کی باڑی تو پاسے نہیں جانا گرو کے شبد کا کدے تیاگ نہیں کرنا یہ مورکھا نے سر مورکھ نہ بن جاتے ہوئے سو سامان چیتن اگیان کا بھی ورودھی نہیں ہیں دسن والا بھی تو کوئی ہے نا پاپ نو کرا دسن والا بھی تو کوئی ہے نا مورکھ پونے نو دسن والا بھی تو کوئی ہے نا اس واسطے وہ سامان چیتن اگیان کا بھی ورودھی نہیں گرو گھر کا گیان ایڈا وشال ہے ایڈا وشال گرو پیارو دسم پاتشاہ مہاراج صاحب کی پنکتی پڑھو حضور کہندے نے دلی کے دل والی تیری آگیا میں چلتا ہے اور دلی کے راجے جڑے نے رنگ جی ورگے بھی تیری آگیا وہ بھی تیری آگیا ایڈا وڈا حوصلے والا ایڈے وڈے گیان والا کوئی گرو اج تک پیدا ہوا تھا دس کوئی گرو دلی کا پاتشاہ ساری عمر ہی نویں پاتشاہ تے دسم پاتشاہ کا ورودھی رہا پر حضور کہندے نے تو بھی واحگرو کے حکم وچ ایڈا وڈا گیان ہور کسی دے کول ہے تو دسو پنجویں پاتشاہ مہاراج کہندے نے وہ تتی تبی تے بٹھاؤ والے ہو تتا ریتا ساڈے سیس وچ پاؤن والے ہو تسی بھی ساڈے دشمن نہیں نہ کو میرا دشمن رہا نہ ہم کس کے بہرائی برہم پسار پسارو پیتر ست گر تے سو جی پائی سب کو میت ہمیں آپن کینا ہم سب نا کے ساجن دور پڑایو من کا برہا تو میل کیو میرا راجن وہ ایسا پرکھ ہے ایسا نرپو ہے وہ ایسا نروائر ہے پھر اکال مورت اس کے مورت نام ہے سروپ دا ہستی دا وہ مورتی سروپ ہستی کال چکر کے ادھین نہیں سوتنتر ہے تین کال نے بھوت بھوکھت ورتمان سمے کئی دا سما پیچھے سی ہونا ہے اگے نو ہوئے گا پر وہ ان کالوں کی حد وچ نہیں واہگرو ان کالوں رچن والا واہگرو یہاں تو سوتنتر ہے سو اس واسطے ہاں باہر کا پرتکھ کال بھی نہیں اس روپ نو کھاندا باقی جہاں مورتیاں کچھ کاغذ کی بنا لو کپڑے کی بنا لو لکڑ کی بنا لو لوہے کی بنا لو تانبا سوئنا چاندی کوئی بنا لو وہ انتروں ناس ہوئے گی کوئی سال پا کے صحیح سینکڑے ورہ تو بعد سے سماپت ہوئے گی ضرور پتھر دیا مورتیاں سماپت ہو رہی ہیں ٹٹ پڑ جانی ہے اور پرمیشر کی ایسی مورتی ہے سوپ ہستی ہے جس کو کال نہیں کرے بھی پوچھ سکتا کالن کو کال مہا کالن کو کال ہے آج میں لے جا پڑیں گا تو چکے کر دیے فل کہ ٹھیک ہے بھائی سو اکال مورت سو سدگرو سچے پاتشاہ جی نے سانو فرمایا او اکال مورت ہے کہو جی پنجویں پاتشاہ سرمکھوا کر گرو کی باڑی میں ہری ور فرما نے अकाल मूर्त है सार संतन के ठार नेकी ध्यान कहो। गुर की मूर्त मन में ध्यान, वो केड़ी मूर्त का ध्यान करना है? गुरु का शब्द मंत्र मन मान, गुरु का शब्द जेड़ा है, गुरु का गुरु मंत्र जेड़ा है, वो असल में गुरु की मूर्त है। भाई गुरदास साहब जी फरमाते हैं, गुर मूर्त गुर शब्द है, साध संगत सचखंड बसाया। असल में गुरु का स्वरूप, गुरु का हृदय, गुरु का शब्द है, गुरु की साध संगत ही सचखंड बसाना चीते है। सो अकाल मूर्त काल पुरख मूर्त स्वरूप हस्ती है, अजूनी अजूना में नहीं आता, सैपन वो किसी को चान नहीं लेता, वो अपने आप तो प्रकाशवान है, वो भी प्राप्ति गुरप्रसाद गुरु की कृपा करके है, एवें नहीं मिल सकता। ये उस वाहिगुरु के लक्षण दसे हैं। सो गुरु प्यारियों, ओंकार अखर तो सृष्टि का उच्चारण होया, ओंकार बाणी तो सृष्टि की उत्पत्ति हुई है। इस वास्ते सारे आदि गुरु की बाणी हुई ना, होर तो कोई चीज नहीं। वाहिगुरु की बाणी कह दो, तुर की बाणी कह दो। एक मैं कह लगा, तुर की बाणी तुम गुरु ग्रंथ साहब जी की बाणी को किवें मानते हो? इन्हों तक केवल अज तो 400 साल होया, गुरु अर्जन साहब जी ने यह तो उच्चारण की, गुरु ग्रंथ साहब की बीड़ रखी सी, तुम आप बाणी तुर की बाणी किवें कही जाते हो? सो तुरू तो बड़ा चिर हो गया, तुर की बाणी तो फिर इन्हों तो पहला कुरान रचया गया, गुरु की बाणी तो पहला कुरान, तो कुरान तो पहला सो वेद रचे गए। उसी वेदा आदि बाणी क्यों नहीं मानते, तुरकी बाणी क्यों नहीं मानते? सो उसने समझाया सी वीर, वो जिहड़ियां बाणियां ने उन्होंने मत अनुसार वो ठीक ने, असी उन्हें तो किंतु नहीं करते। असी ये तो नहीं कहते वो बाणियां माड़िया ने, असी कदों कहने, असी तो उन्हां दी निंदा करते ही नहीं, भुलेखा किसी के मन च, पर तू शंका जिहड़ी कीती है तेरा उत्तर देण लगा हाँ। तू दस तू आदि किसू कहना? कहते जदों सृष्टि रची, मैं क्या फिर आदि सतयुग नू कहेंगे ना, सब तो पहला सतयुग रचिया, फिर त्रेता रचिया, फिर द्वापर रचिया, फिर कलयुग आया, कहते हाँ ठीक है, फिर तेरे अनुसार मुद ते तुरता सतयुग होया ना, कहता हाँ बिल्कुल यही गल है। इस वास्ते ये बाणी जी रची गई है, यह रची गई है कलयुग के सब तो पिछले युग में, इनू असी मुद ली के तुरकी बाणी किवें मान लीए? उसने कहा कि तेरे ये समझने फर्क है जी, तुर नाम सतयुग त्रेते द्वापर कलयुग का नहीं, कहते ने जी है ही इसे का नाम, कल जिहड़ा सी वो अज की मुद सी, आरंभ सी, अज जिहड़ा इहदा तड़का जिहड़ा इसका आरंभ है। इस वास्ते सतयुग की जिहड़ी रची हुई रचना है उन्होंने असी आदि की तुरकी कहेंगे। फिर उसने कह दिता कि हुण जदों कलयुग मुक गया, कलयुग तो बाद किहड़ा युग आवेगा? फिर बेचारा घबरा दिया गया, कह लगा फिर अगे सतयुग आना, सतयुग कलयुग तो बाद सतयुग आया। फिर कह दिता कि सतयुग की आदि की होया कलयुग, सतयुग की आदि तो कलयुग ही है ना, जिहड़ा सतयुग है वह कलयुग की आदि नहीं, तुर नहीं, सतयुग का मुढ कलयुग है। इस वास्ते कलयुग के बाणी उचारी गई, इस वास्ते तुरकी बाणी है, मुढ़ली बाणी है। ये तो तेरे समय के विचार अनुसार प्रश्न करने वाले वीरा हूँ सुन, असल में तुर नाम ही मुढ़ का वाहिगुरू है, अकाल पुरख का नाम है तुर, मुढ़ मुढ़ तो वाहिगुरू है, तुरवा वो है, आरंभ वो है जिस तो सारी सृष्टि रची गई, जिसने अपने सब को पैदा किया। यह जिहड़ी बाणी आई है यह तुर वाहिगुरू तो अकाल पुरख तो आई है, इस वास्ते इस बाणी में असी तुरकी बाणी कहेंगे। ये सतयुग त्रेते द्वापर कलयुग का कोई संबंध नहीं, जे पा के वेख रहे संबंध तो फिर सतयुग तो पहला युग कलयुग है। इस वास्ते आरंभ जिहड़ा एक कलयुग तो करना है, इस वास्ते ये तुरकी बाणी, पर इस बाणी में क्या है, तुरकी बाणी आई तिन सगली चिंत मिटाई, हौ आपो बोल न जानदा, मैं कहया सब हुक्माओ जियो, जैसी मैं आवै खसम की बाणी, फैसला करी ज्ञान वे लालो। हुण गुरु नानक साहब का खसम मालक कौन है? होर किसे जीव कोटी नूं गुरु नानक साहब ने अपना मत्था लवाया? किसे जीव कोटी नूं, बल्कि दसां ही पातशाहियां ने کسی منک اگے کدے اپنا مستک لوایا تو کوئی اتہاس گواہی دیو کسی بھی منک نو کسی نو اپنا گرو اشٹ دیو سے وڈا من کے کدے بھی نہیں. سدھ کہندے نے بالے آدیش ہو سدگو جی نو بالکا کہندے سی کہ تہاڈی عمر ساری 45-50 سال 55 دی اسی 15-1500 ورے دے اس واسطے تسی بالکے ہو بچے ہو بالے آدیش ہو. ہجور کہنے گے سدھو ਨਾ ਆਪਣੇ ਆਪ ਨੂੰ ਅਸੀਂ ਆਦੇਸ਼ ਕਰਵਾਉਂਦੇ ਹਾਂ ਅਤੇ ਨਾ ਤੁਹਾਨੂੰ ਕਰਦੇ ਹਾਂ. ਅਸੀਂ ਕਹਾਂਗੇ ਕਹੋ ਸਾਰੇ ਆਦੇਸ਼ ਤਿਸਾ ਆਦੇਸ਼ ਆਦ ਅਨਿਲ ਅਨਾਦ ਅਨਾਹਤ ਯੁਗ ਯੁਗ ਏਕੋ ਉਦੇਸ਼. ਆਦਾ ਆਦੇਸ਼ ਨਾਮ ਮੱਥਾ ਟੇਕਣ ਦਾ ਹੈ, ਸਿੱਧਾ ਨਹੀਂ ਬੋਲੀਏ, ਮੱਥਾ ਟੇਕਣਾ ਨਮਸਕਾਰ ਕਰਨਾ. ਹਜ਼ੂਰ ਕਹਿੰਦੇ ਅਸੀਂ ਉਸ ਵਾਹਿਗੁਰੂ ਨੂੰ ਨਮਸਕਾਰ ਕਰਦੇ ਹਾਂ ਜੋ ਸਾਰਿਆਂ ਦਾ ਮੁੱਢ ਰੂਪ ਹੈ, ਜੋ ਗਿਣਤੀ ਤੋਂ ਰਹਿਤ ਹੈ, ਜਿਸ ਦੀ ਹੱਦਬੰਦੀ ਕੋਈ ਨਹੀਂ, ਨਾਸ ਤੋਂ ਰਹਿਤ ਹੈ ਅਤੇ ਯੁੱਗਾਂ ਯੁੱਗਾਂ ਵਿੱਚ ਇੱਕੋ ਜਿਹਾ ਸਰੂਪ ਹੈ ਜਿਸ ਦਾ ਬਦਲਣ ਵਾਲਾ ਨਹੀਂ, ਉਸ ਨੂੰ ਨਮਸਕਾਰ. ਸਿੱਧਾ ਨੇ ਬੜੀ ਚਰਚਾ ਕਰਨੀ ਚਾਹੀ ਹੈ ਅਤੇ ਹਜ਼ੂਰ ਜਾ ਰਹੇ ਨੇ ਸੁਮੇਰ ਪਰਬਤ ਨੂੰ, ਸੁਮੇਰ ਪਰਬਤ ਵੱਲ ਨੂੰ. ਰਸਤੇ ਦੇ ਵਿੱਚ ਹੀ ਭੇਜੇ ਆਪੋ ਆਪਣੇ ਸਿੱਧ ਜਾਓ, ਜਾ ਕੇ ਤਪੇ ਨੂੰ ਰੋਕੋ ਉੱਪਰ ਨਾ ਆਉਣ, ਜੇ ਆਉਣਗੇ ਤਾਂ ਇੰਨ ਮਨਾ ਕੇ ਲਿਆਓ ਕਿ ਗੋਰਖ ਨੂੰ ਗੁਰੂ ਮੰਨੋ. ਬੜੇ ਯਤਨ ਹੋਏ, ਬੜੇ ਬਚਨ ਬਲਾਸ, ਬੜਿਆਂ ਨੇ ਪਰਸ਼ਨ ਕੀਤੇ. ਇਸ ਨਾਨਕ ਪ੍ਰਕਾਸ਼ ਵਿੱਚ ਵਿਸ਼ੇਸ਼ ਤੌਰ 'ਤੇ ਆਉਂਦੇ ਨੇ, ਹਜ਼ੂਰ ਦੇ ਕੋਲੋਂ ਹਾਰ ਹਾਰ ਕੇ ਗਏ, ਹਜ਼ੂਰ ਅੱਗੇ ਅੱਗੇ ਤੁਰੇ ਗਏ ਨੇ. ਇੱਕ ਆ ਗਿਆ ਬੜਾ ਚਰਪਟਾ ਜਿਹਾ, ਚਰਪਟ ਨਾਥ ਸੀ ਉਹਦਾ ਨਾਮ, ਅਤੇ ਸੀ ਵੀ ਬੜਾ ਚਰਪਟਾ ਜਿਹਾ ਹੈ ਕ੍ਰੋਧੀ. ਸੋ ਆ ਕੇ ਆਉਂਦਿਆਂ ਸਾਰ ਹੀ ਹਜ਼ੂਰ ਸੱਚੇ ਪਾਤਸ਼ਾਹ ਨੇ ਕੁਲਾਕ ਬੋਲਿਆ, ਮਾਈ ਮੁੰਡੇ ਅੱਖਰ ਵਰਤਿਆ, ਮਾਈ ਮੁੰਡੇ. ਇਹ ਸਿੱਧਾ ਵੀ ਇੱਕ ਪੈਰੀ ਗਾਲ ਸੀ, ਜਿਹਨੂੰ ਕਹਿ ਦਈਏ ਤੇਰੀ ਮਾਂ ਦਾ ਸਿਰ ਮੁੰਨਿਆ, ਮਾਈ ਮੁੰਡੇ, ਮੁੰਡਾ ਮੁੰਨਣ ਦਾ ਨਾਮ ਹੈ. ਤਾਂ ਆਪਣੇ ਬੱਚਿਆਂ ਨੂੰ ਮੁੰਡਾ ਨਹੀਂ ਕਦੇ ਕਹਿਣਾ, ਮੁੰਡਾ ਸਤਿਗੁਰੂ ਦਸਮ ਪਾਤਸ਼ਾਹ ਨੇ ਮੁੰਡਾ ਨਹੀਂ ਕਹਿਣ ਦਿੱਤਾ, ਮੁੰਡਾ ਨਾਮ ਹੈ ਮੁੰਨੇ ਹੋਏ ਦਾ. ਸਤਿਗੁਰੂ ਜੀ ਨੇ ਕਿਹਾ ਭੁਜੰਗੀ, ਭੁਜੰਗੀ ਉਹ ਨਾਮ ਹੈ ਧਰਤੀ ਦਾ, ਅਤੇ ਜੰਗ ਨਾਮ ਹੈ ਜੰਗ ਕਰਨ ਵਾਲਾ, ਜਿਹੜਾ ਧਰਤੀ 'ਤੇ ਜੰਗ ਕਰੇ. ਇਸ ਵਾਸਤੇ ਭੁਜੰਗੀ ਕਿਹਾ ਹੈ, ਅਤੇ ਵੱਡੇ ਨੇ ਜਿਹੜਾ ਸੂਰਮਾ ਅਤੇ ਬਹਾਦਰ ਕਿਹਾ ਅਤੇ ਸਿੰਘ ਕਿਹਾ, ਮੁੰਡਾ ਨਹੀਂ ਕਦੇ ਕਹਿਣਾ, ਮੁੰਡਾ ਮੁੰਡਾ ਮੁੰਡੇ ਮੁੰਨੇ ਦਾ ਨਾਮ ਹੈ. ਗੁਰੂ ਕਾ ਪੁੱਤਰ ਨਹੀਂ ਕਦੇ ਮੁੰਡਾ ਆਉਂਦਾ, ਮੁੰਨਿਆ ਨਹੀਂ ਹੁੰਦਾ, ਇਹ ਭੁਜੰਗੀ ਹੁੰਦਾ. ਸੋ ਇਸੇ ਤਰ੍ਹਾਂ ਮਾਈ ਮੁੰਡੇ ਇਹਨਾਂ ਨੇ ਕਿਹਾ. ਸੋ ਭਾਈ ਮਰਦਾਨਾ ਜੀ ਕਾਲੇ ਪੈ ਗਏ, ਭਾਈ ਬਾਲਾ ਜੀ ਤਾਂ ਸਮਾਧੀ ਵਿੱਚ ਹੀ ਰਹੇ. ਭਾਈ ਮਰਦਾਨਾ ਕਹਿੰਦੇ, ਮਹਾਰਾਜ ਨਾ ਇਹਨਾਂ ਨਾਲ ਲਹਿਣਾ ਨਾ ਦੇਣਾ, ਭੱਜ ਭੱਜ ਕੇ ਆਉਂਦੇ ਨੇ, ਐਵੇਂ ਤੰਗ ਕਰਦੇ ਨੇ, ਕਰਦੇ ਜਰਾ ਇਸ਼ਾਰਾ ਅਤੇ ਮੈਂ ਪਾ ਕੇ ਇਹਦੇ ਹੱਥ ਲੱਤਾਂ ਵਿੱਚ ਚੱਡੇ ਗਾਟੇ ਕਰਕੇ ਸਿਰ ਪਰ ਨੇ ਮਾਰਾਂ ਇੱਥੋਂ ਥੱਲੇ. ਮਹਾਰਾਜ ਕਹਿਣ ਲੱਗੇ, ਨਾ ਨਾ ਮਰਦਾਨਿਆਂ, ਬੜਾ ਸੂਰਬੀਰ ਯੋਧਾ ਨਿਕਲਿਆ, ਇਉਂ ਨਹੀਂ ਭਾਈ, ਇਹ ਵਿਚਾਰਾਂ ਦੀ ਲੜਾਈ ਹੈ, ਵਿਚਾਰਾਂ ਦੀ. ਸੱਚੇ ਪਾਤਸ਼ਾਹ ਕਦੋਂ ਤੱਕ ਵਿਚਾਰਾਂ ਕਰਨੀਆਂ ਜੇ? ਕਹਿੰਦੇ ਪੰਜ ਸਰੂਪਾਂ ਤੱਕ ਵਿਚਾਰਾਂ ਕਰਨੀਆਂ, ਸਮਝਾਉਣਾ ਹੈ ਵਿਚਾਰਾਂ ਨਾਲ, ਅਤੇ ਫਿਰ ਤੱਤੀਆਂ ਤਵੀਆਂ 'ਤੇ ਵੀ ਅਸੀਂ ਬਹਿ ਜਾਣਾ ਹੈ, ਅਤੇ ਫਿਰ ਨਾਨਾ ਅਕਲ ਟਿਕਾਣੇ ਆਈ, ਅਤੇ ਫਿਰ ਦੋ ਮੀਰੀ ਪੀਰੀ ਦੀਆਂ ਪਹਿਰਾਂਗੇ, ਫਿਰ ਦੂਜੀ ਤਰ੍ਹਾਂ ਅਕਲ ਟਿਕਾਣੇ ਵੀ ਆ ਗਏ. ਸੋ ਗੁਰੂ ਪਿਆਰਿਓ ਅੱਗੇ ਪਹੁੰਚੇ, ਸਿੱਧਾ ਦੇ ਪਾਸ ਨੇੜੇ ਆ ਗਏ, ਤਾਂ ਸਿੱਧਾ ਦਾ ਖਿਆਲ ਸੀ ਸਾਨੂੰ ਵਾਰੀ ਵਾਰੀ ਮੱਥੇ 'ਤੇ ਕਈ ਆਸਣ ਲਾ ਕੇ ਚੌਂਕੜੇ ਬਹਿ ਗਏ. ਕਈਆਂ ਸਾਧਨ ਵੀ ਬੜਾ ਰਿਵਾਜ ਹੈ, ਕਿਤੇ ਉਹਨਾਂ ਦੇ ਡੇਰੇ 'ਤੇ ਜਾਓ, ਜੇ ਕਿਤੇ ਆਸਣ ਤੋਂ ਪਾਸੇ ਹੋਣ ਤਾਂ ਕਹਿੰਦੇ ਠਹਿਰ ਜਵਾਲੇ ਨਾ ਹੋਣ, ਪਰ ਜਦੋਂ ਆਸਣ 'ਤੇ ਬਣ ਕੇ ਬਹਿ ਜਾਂਦੇ ਉਹਨਾਂ ਨੂੰ, ਹੁਣ ਠੀਕ ਮੱਥਾ ਟੇਕੂ ਜਿਹੜਾ ਕੋਈ ਆਇਆ, ਕਿਉਂ ਬਣ ਬੈਠੇ? ਸੋ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਅੰਤਰਜਾਮੀ ਨੇ, ਇਹਨਾਂ ਦਾ ਖਿਆਲ ਸੀ ਇਹ ਵਾਰੀ ਵਾਰੀ ਹਰੇਕ ਨੂੰ ਮੱਥਾ ਟੇਕਣਗੇ. ਹਜ਼ੂਰ ਕਹਿਣਗੇ, ਸਿੱਧ ਸਭਾ ਕਰ ਆਸਣ ਬੈਠੇ, ਸੰਤ ਸਭਾ ਜੈ ਤਾਰੋ. ਸਿੱਧੋ ਸਭਾ ਲਾ ਕੇ ਬੈਠੇ ਜੇ, ਆਸਣ ਲਾ ਕੇ ਬੈਠੇ ਜੇ, ਸੰਤਾਂ ਦੀ ਸਭਾ ਤੇਰੀ ਜੈ ਜੈਕਾਰ ਹੋ. ਕਹਿੰਦੇ ਜੀ ਤੁਸੀਂ ਬੜੀ ਮਾੜੀ ਗੱਲ ਕੀਤੀ, ਤੁਸੀਂ ਬੇਮਰਯਾਦੀ ਕੀਤੀ. ਹਜ਼ੂਰ ਕਹਿੰਦੇ ਕਿਉਂ? ਤੁਸੀਂ ਮਰਿਆਦਾ ਪੁਰਸ਼ੋਤਮ ਜੇ, ਤੁਸੀਂ ਸਾਡੇ ਅੱਗੇ ਮਸਤਕ ਕਿਉਂ ਨਹੀਂ ਨਵਾਇਆ? ਅਸੀਂ ਵੱਡੇ ਸੀ. ਹਜ਼ੂਰ ਕਹਿਣਗੇ, ਜਿਸ 'ਤੇ ਘਰ ਚੱਲ ਕੇ ਆਈ ਉਹ ਸਤਿਕਾਰ ਕਰਦਾ ਹੁੰਦਾ, ਕਿ ਜਿਹੜਾ ਚੱਲ ਕੇ ਆਵੇ ਉਹ ਘਰ ਵਾਲੇ ਦਾ ਆਦਰ ਕਰਦਾ ਹੈ? ਉਲਟੀ ਗੱਲ ਤੁਹਾਡੀ ਪੁੱਠੀ, ਅਸੀਂ ਤੁਹਾਡੇ ਕੋਲ ਚੱਲ ਕੇ ਆਈਏ, ਤੁਸੀਂ ਕਹਿੰਦੇ ਜਾ ਕੇ ਸਾਡਾ ਆਦਰ ਕਰੋ, ਤੁਹਾਡਾ ਫਰਜ਼ ਬਣਦਾ ਸਾਡਾ ਆਦਰ ਕਰਨ ਦਾ, ਲਿਹਾਜ਼ ਇਹ ਵੀ ਗੱਲ ਠੀਕ. ਫਿਰ ਤੁਸੀਂ ਇਕੱਲੇ ਇਕੱਲੇ ਦਾ ਸਤਿਕਾਰ ਕਿਉਂ ਨਹੀਂ ਕੀਤਾ? ਹਜ਼ੂਰ ਕਹਿੰਦੇ ਵੀ ਕਿਸੇ ਦਾ ਪਹਿਲਾਂ ਕਰਦੇ, ਜਿਸ ਤਾਂ ਮਗਰੋਂ ਕਰਦੇ ਉਹਨੇ ਮੂੰਹ ਬੜਾ ਪੈਣਾ ਸੀ, ਮੈਨੂੰ ਛੋਟਾ ਸਮਝਿਆ. ਤੀਜੇ ਨੇ ਕਹਿਣਾ ਸੀ ਮੈਨੂੰ ਤੀਜੇ ਨੰਬਰ 'ਤੇ, ਚੌਥੇ ਨੇ ਕਹਿਣਾ ਸੀ ਮੈਨੂੰ ਚੌਥੇ 'ਤੇ, ਜਾਂ ਸਭ ਤੋਂ ਮਗਰੋਂ ਨੇ ਉਹ ਹੀ ਸਾਡੇ ਵੱਲ ਕੋਲਾ ਹੋਣਾ ਸੀ, ਕਿਉਂਕਿ ਤੁਸੀਂ ਮਾਣ ਦੇ ਮਾਰੇ ਹੋਏ ਜੀ, ਹੰਕਾਰ ਦੇ ਗ੍ਰਸੇ ਹੋਏ ਜੇ. ਤੁਸੀਂ ਕਹਿਣਾ ਸੀ ਅਧਿਕਾਰ ਨਹੀਂ ਵੇਖਿਆ, ਇਸ ਵਾਸਤੇ ਅਸੀਂ ਸਮੁੱਚੇ ਤੌਰ 'ਤੇ ਕਹਿ ਦਿੱਤਾ ਕਿ ਸੰਤਾਂ ਦੀ ਸਭਾ ਤੁਹਾਡੀ ਜੈ ਜੈਕਾਰ ਹੋਵੇ. ਕਹਿੰਦੇ ਤੁਸੀਂ ਨਮਸਕਾਰ ਕਿਉਂ ਨਹੀਂ ਕੀਤੀ? ਸਾਨੂੰ ਚਾਹੀਦਾ ਸੀ ਸਾਨੂੰ ਨਮਸਕਾਰ ਕਰਦੇ, ਅਸੀਂ ਤਿਆਗੀ ਲੋਕ ਅਤੇ ਤੁਸੀਂ ਗ੍ਰਿਹਸਥੀ ਲੋਕ, ਸਾਨੂੰ ਮੱਥਾ ਟੇਕਦੇ। ਹਜ਼ੂਰ ਕਹਿੰਦੇ ਅਸੀਂ ਮੱਥਾ ਟੇਕਿਆ, ਕਹਿੰਦੇ ਕਿਹਨੂੰ ਟੇਕਿਆ? ਤੁਹਾਡਾ ਸੁਭਾਅ ਹੀ ਮੱਥਾ ਟੇਕਣਾ, ਤੁਸੀਂ ਨਾਸਤਕ ਜੇ, ਇਸੇ ਲਈ ਝੁਕਦੇ ਨਹੀਂ ਜੇ। ਹਜ਼ੂਰ ਕਹਿ ਲੈ ਕੇ ਆਸਤਕ ਹਾਂ, ਮਸਤਕ ਨਿਵਾਉਂਦੇ ਹਾਂ। ਕਹਿੰਦੇ ਫਿਰ ਨਵਾਇਆ ਤਾਂ ਹੈ ਨਹੀਂ ਕਿਸੇ ਦੇ ਅੱਗੇ। ਹਜ਼ੂਰ ਕਹਿੰਦੇ ਨੇ ਸਿਰ ਸਭਾ ਕਰ ਆਸਨ ਬੈਠੇ ਸੰਤ ਸਭਾ ਜੈ ਕਾਰੂ, ਇਸ ਆਗੇ ਰਹਿ ਰਾਸ ਹਮਾਰੀ ਸਾਚਾ ਅਪਰ ਅਪਾਰੂ। ਅਸੀਂ ਮਸਤਕ ਨਵਾਉਂਦੇ ਹਾਂ ਰੋ ਰੀਤੀ ਮਰਿਆਦਾ ਅਨੁਸਾਰ, ਜੋ ਸੱਚਾ ਹੈ ਅਤੇ ਅਪਰ ਅਪਾਰ ਹੈ ਵਾਹਿਗੁਰੂ। ਅਸੀਂ ਤਾਂ ਉਹਦੇ ਅੱਗੇ ਮੱਥਾ ਟੇਕਣ ਵਾਲੇ ਹਾਂ, ਨਾ ਕਿਸੇ ਮਨੁੱਖ ਅੱਗੇ ਮੱਥਾ ਟੇਕਣਾ। ਚਾਹੇ ਕੋਈ ਇਹਦੀਆਂ ਸਿੱਧੀਆਂ ਕਰਾਮਾਤਾਂ ਵਾਲਾ ਬਣਿਆ ਫਿਰੇ, ਆਕੜਿਆ ਫਿਰੇ, ਚਾਹੇ ਕੋਈ ਵੱਡਾ ਰਾਜਾ ਰਾਣਾ ਬਣਿਆ ਫਿਰੇ, ਸਾਡੀ ਨਮਸਕਾਰ ਅਤੇ ਵਾਹਿਗੁਰੂ ਨੂੰ। ਅਸੀਂ ਹੋਰ ਕਿਸੇ ਦੇ ਅੱਗੇ ਕਦੇ ਝੁਕੇ ਹੀ ਨਹੀਂ ਅਤੇ ਨਾ ਕਦੇ ਕਿਸੇ ਨੂੰ ਆਪਣੇ ਪੈਰਾਂ 'ਤੇ ਅਸੀਂ ਪਾਇਆ ਹੀ। ਖਾਲਸਾ ਜੀ, ਇਹ ਹੈ ਸਿਧਾਂਤ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ। ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ, ਇਸ ਵਾਸਤੇ ਗੁਰੂ ਪਿਆਰਿਓ ਬੇਨਤੀ ਕਰ ਰਿਹਾ ਹਾਂ ਕਿ ਚੋਜੀ ਪ੍ਰੀਤਮ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਕਿਸੇ ਅੱਗੇ ਆਪਣਾ ਸਿਰ ਝੁਕਾਇਆ ਨਹੀਂ ਜੀਵ ਕੋਟੀ ਅੱਗੇ, ਕਿਉਂਕਿ ਤੁਰ ਕੋਈ ਉਹ ਪ੍ਰਕਾਸ਼ ਰੂਪ ਹੋ ਕੇ ਸੰਸਾਰ ਵਿੱਚ ਪ੍ਰਗਟੇ। ਸਹਿਪਨ ਦੇ ਅਰਥ ਬੇਨਤੀ ਕਰ ਰਿਹਾ, ਸਹਿਪਨ ਆਪਣੇ ਆਪ ਤੋਂ ਪ੍ਰਕਾਸ਼ਵਾਨ, ਕਿਸੇ ਤੋਂ ਪ੍ਰਕਾਸ਼ ਲੈਣ ਦੀ ਲੋੜ ਨਹੀਂ ਪਈ। ਜੀਵ ਕੋਟੀ ਵਿੱਚੋਂ ਫਲਾਨਿਆ ਤੂੰ ਮੇਰੇ 'ਤੇ ਕਿਰਪਾ ਕਰ, ਫਲਾਨਿਆ ਤੇਰੀ ਰਹਿਮ ਪਦਾਰਥ ਹੋਵੇ, ਫਲਾਨਿਆ ਤੂੰ ਕਿਰਪਾ ਕਰੀ, ਇਹ ਨਹੀਂ ਗੁਰੂ ਨਾਨਕ ਸਾਹਿਬ ਜੀ ਨੇ ਕਿਸੇ ਅੱਗੇ ਕਿਹਾ, ਕਿਉਂਕਿ ਤੁਰ ਤੋਂ ਹੀ ਗੁਰੂ ਰੂਪ ਹੋ ਕਰਕੇ ਹੀ ਪ੍ਰਗਟੇ। ਜੋ ਤਰੂਪ ਹਰ ਆਪ ਗੁਰੂ ਨਾਨਕ ਕਹਾਇਓ, ਆਂਤੇ ਅੰਗਦ ਭਾਇਓ ਤੱਤ ਸਿਓ ਤੱਤ ਮਿਲਾਇਓ। ਸੋ ਆਪ ਅਕਾਲ ਪੁਰਖ ਜੋ ਕਿ ਇਸ ਰੂਪ ਸੰਸਾਰ 'ਚ ਆਪਣਾ ਸਰਗ ਸਰੂਪ ਪ੍ਰਗਟ ਕੀਤਾ, ਸੋ ਪ੍ਰਕਾਸ਼ ਨੂੰ ਕਿਸੇ ਦੇ ਪ੍ਰਕਾਸ਼ ਦੀ ਕੀ ਲੋੜ ਹੈ? ਉਹ ਤਾਂ ਪ੍ਰਕਾਸ਼ ਸਰੂਪ ਨੇ, ਇਹ ਕੇਵਲ ਆਪਣੇ ਆਪ ਵਿੱਚ ਹੀ ਪ੍ਰਕਾਸ਼ ਕਰਨ ਯੋਗੇ। ਉਹਨਾਂ ਨੇ ਸਾਰਿਆਂ ਨੂੰ ਪ੍ਰਕਾਸ਼ ਦਿੱਤਾ। ਸਭ ਮੈਂ ਜੋਤ, ਜੋਤ ਹੈ ਸੋਏ ਇਸ ਦਾ ਚਾਨਣ, ਸਭ ਮੈਂ ਚਾਨਣ, ਤਾਰੇ ਉਹਨਾਂ ਤੋਂ ਪ੍ਰਕਾਸ਼ ਲੈਣ, ਚੰਦਰਮਾ ਸੂਰਜ ਉਹਨਾਂ ਤੋਂ ਪ੍ਰਕਾਸ਼ ਲੈਣ, ਅੱਗ ਬਿਜਲੀ ਬੁੱਧੀ ਉਹਨਾਂ ਤੋਂ ਪ੍ਰਕਾਸ਼ ਲਵੇ। ਉਹਨਾਂ ਨੂੰ ਕਿਸੇ ਤੋਂ ਪ੍ਰਕਾਸ਼ ਲੈਣ ਦੀ ਲੋੜ ਨਹੀਂ, ਉਹ ਜੋ ਪ੍ਰਕਾਸ਼ ਰੂਪ ਹਨ ਵਾਹਿਗੁਰੂ ਦਾ ਸਰਗੁਣ ਸਰੂਪ। ਸੋ ਉਹ ਸਹਿਪਨ ਨੇ ਕੇਵਲ, ਬਾਕੀ ਕੋਈ ਅਜੂਨੀ ਸਹਿਪਨ ਨਹੀਂ। ਉਹਨਾਂ ਦੀ ਪ੍ਰਾਪਤੀ ਗੁਰਪ੍ਰਸਾਦ, ਉਹਨਾਂ ਦੀ ਕਿਰਪਾ ਕਰਕੇ ਹੀ ਉਹਨਾਂ ਦੀ ਪ੍ਰਾਪਤੀ ਹੋ ਸਕਦੀ ਹੈ, ਹੋਰ ਕਿਸੇ ਜਪਨ ਕਰਕੇ ਨਹੀਂ। ਨਾ ਤੂੰ ਆਵੈ ਬਸ ਬਹੁਤ ਕਿਣਾਵਣ, ਨਾ ਤੂੰ ਆਵੈ ਬਸ ਵੇਦ ਪੜਾਵਣ, ਨਾ ਤੂੰ ਆਵੈ ਬਸ ਧਰਤੀ ਤਹਾਈਐ। ਸੋ ਇਸੇ ਤਰ੍ਹਾਂ ਹੋਰ ਪੰਕਤੀਆਂ ਹਨ, ਹੋਰ ਕਿਸੇ ਤਰੀਕੇ ਨਾਲ ਵੀ, ਨਾ ਤੂੰ ਆਵੈ ਬਸ ਬਹੁਤਾ ਦਾਨ ਦੇ, ਨਾ ਤੂੰ ਆਵੈ ਬਸ ਬਹੁਤ ਸਿਆਣਪ, ਨਾ ਕਿਸੇ ਸਿਆਣਪ ਕਰਕੇ, ਨਾ ਦਾਨ ਦੇਣ ਕਰਕੇ, ਕਿਸੇ ਤਰੀਕੇ ਨਾਲ ਵੀ ਬਸ ਨਹੀਂ ਤੂੰ ਆਉਂਦਾ ਵਾਹਿਗੁਰੂ। ਸੋ ਤੂੰ ਤੂੰ ਕਿਸ ਤੇ ਬਸ ਹੈ? ਤੂੰ ਭਗਤਾਂ ਤੇ ਬਸ, ਭਗਤਾਂ ਤਾਣ ਤੇਰਾ, ਤੂੰ ਭਗਤਾਂ ਦੇ ਬਸ ਹੈ, ਪਰ ਕਿੰਨਾ ਦੇ ਜਿਹਨਾਂ ਨੂੰ ਤੇਰਾ ਤਾਣ ਤੇਰਾ ਬਲ ਹੈ, ਜਿਹੜੇ ਤੇਰੇ ਆਸਰੇ ਰਹਿੰਦੇ ਨੇ, ਜਿਹਨਾਂ ਨੂੰ ਹੋਰ ਕਿਸੇ ਦਾ ਤਾਣ ਅਤੇ ਬਲ ਪ੍ਰਾਪਤ ਕਰਨ ਦੀ ਇੱਛਾ ਨਹੀਂ, ਜਿਹੜੇ ਕਹਿੰਦੇ ਨੇ ਭਗਤਾਂ ਕੀ ਟੇਕ ਤੂੰ, ਸੰਤਾਂ ਕੀ ਪੋਟ ਤੂੰ, ਸੱਚਾ ਸਿਰਜਣਹਾਰਾ। ਜਿਨ੍ਹਾਂ ਦੀ ਬੇਨਤੀ ਹੈ ਕਿ ਅਸੀਂ ਹੀ ਕੋਈ ਕੋਏ ਮਾਨਣੇ ਮਾਣੀ ਇੱਕ ਤੂੰ, ਕਿਉਂ ਨਾ ਮਰੀਜੈ ਰੋਏ ਜਾਂ ਲਗੇ ਚਿੱਤ ਨਾ ਆਵਈ। ਕਿਸੇ ਨੂੰ ਕਿਸੇ ਦੀ ਆਸ, ਕੋਈ ਕਬਰ ਮਰੀ ਮੱਟ ਨੂੰ ਤੁਰ ਪਿਆ, ਕੋਈ ਭੂਤ ਪ੍ਰੇਤ ਵੱਲੋਂ ਵਿਚਾਰਾ ਤੁਰ ਪਿਆ ਬਦਕਿਸਮਤੀ ਦੇ ਨਾਲ, ਕੋਈ ਜੰਤਰੀਆਂ ਮੰਤਰੀਆਂ ਤਾਗੇ ਤਰੀਕਾਂ ਟੂਣੀਆਂ ਵੱਲ ਤੁਰ ਪਿਆ ਹੈ, ਕੋਈ ਮਨੁੱਖਾਂ ਵੱਲ ਤੁਰ ਪਿਆ ਹੈ। ਤੁਸੀਂ ਕਿਹਾ ਹੈ ਮਾਨੁ ਕੀ ਟੇਕ ਬਿਰਸੀ ਸਭ ਜਾਣ ਦੇ ਮਨ ਕੋ ਇੱਕ ਹੈ ਭਗਵਾਨ। ਸੋ ਕਿਸੇ ਨੂੰ ਕਿਸੇ ਦੀ ਓਟ, ਕਿਸੇ ਨੂੰ ਕਿਸੇ ਦੀ ਓਟ, ਸੋ ਉਹਨਾਂ ਨੂੰ ਨਹੀਂ ਤੂੰ ਪ੍ਰਾਪਤ ਹੋਇਆ, ਜਿਹਨਾਂ ਨੂੰ ਤੇਰੀ ਓਟ ਆ ਸੱਚੇ ਪਾਤਸ਼ਾਹ, ਤੂੰ ਉਹਨਾਂ ਦੇ ਵੱਸ ਹੋ ਜਾਂਦਾ। ਇਹ ਏਕ ਹੈ ਅਧੀਨ, ਕਿ ਇੱਕ ਭਗਤੀ ਦੇ ਅਧੀਨ ਹੋ, ਇੱਕ ਭਗਤਾਂ ਦੇ ਅਧੀਨ ਹੋ, ਤੂੰ ਭਗਤਾਂ ਕਾ ਵੱਸ। ਪਰ ਕਿਹੜਿਆਂ ਨੇ? ਜਿਹਨਾਂ ਭਗਤਾਂ ਨੂੰ ਤੇਰਾ ਹੀ ਤਾਣ, ਤੇਰੇ ਤਾਣ ਦੇ ਆਸੇ ਤੂੰ ਉਹਨਾਂ ਨੂੰ ਪ੍ਰਾਪਤ ਹੋਏ। ਇਹਦੀ ਅਨੋਖੀ ਗੱਲ, ਗੁਰੂ ਪਿਆਰਿਓ, ਪਿਤਾ ਛੋਟੇ ਜਿਹੇ ਪੁੱਤਰ ਨਾਲ ਲਾਡ ਕਰਦਾ ਮੰਜੇ 'ਤੇ ਲੇਟਿਆ, ਉਹਨੂੰ ਆਪ ਹੀ ਚੱਕ ਕੇ ਆਪਣੀ ਛਾਤੀ 'ਤੇ ਪਾ ਲੈਂਦਾ ਛੋਟੇ ਜਿਹੇ ਨੂੰ। ਉਹ ਕਹਿੰਦਾ ਆਪਾਂ ਘੁਲੀਏ, ਦੋਵੇਂ ਕੁਸ਼ਤੀ ਲੜੀਏ। آپ ہی اپنی چھاتی تے پا کے رہے آ لے میں ویکھیا تو مینوں تا لیا بڑا مینوں تو تایا بھی بڑا تگڑا ہو گیا تو آپ ہی اپنی چھاتی تے مالک نو پا لیا ہے تے آپ ہی پتا ٹہ گیا ہے تے آپ ہی اپنے پتر نو کہنا تو بڑا جوان بن گیا تو طاقتور ہے ٹھیک رب دا بھی یہی سبھا جیڑا رب دا ہی بن جاوے جیڑا پرمیشر دا ہی بن جاوے